The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah.
Alhamdulillahi Rabbil Alameen. As-salatu was-salamu ala Sayyidil Mursaleen. Amma ba'd, fa'udhu billahi minash shaytani rajim. Bismillahir Rahmanir Rahim. As-salatu was-salamu alayka ya Rasulullah. Wa ala alika wa ashabika ya Habiballah. As-salatu was-salamu alayka ya Nabiyallah. Wa ala alika wa ashabika ya Nurullah. My dear Islam brothers and viewers of Madi Channel, welcome to another program of Path to Success. Alhamdulillah Azawajal. In these programs, Alhamdulillah, we bring you many different topics. And inshallah Azawajal, today's topic is on greed. Before inshallah we go on to our topic, I want to mention a blessing of sending peace and blessings upon the beloved and the best of the Prophet sallallahu ta'ala alayhi wa sallam. The Holy Prophet sallallahu ta'ala alayhi wa sallam has said, whoever recites salat upon me 10 times during the day and 10 times during the night will attain my intercession on the day of judgment. Subhanallah. Sallu al Habib sallallahu ta'ala ala Muhammad sallallahu alayhi wa sallam. Ali Islam, but just think for a moment. 10 times in the day, 10 times at night, and look at the blessing you will get. You will get the intercession of the Prophet sallallahu alayhi wa sallam. And to be honest with you, if there is anything more we need, that will be the intercession of the Prophet sallallahu alayhi wa sallam. And all we have to do, simple thing, is reciting peace and blessings upon the best of mankind, the Holy Prophet sallallahu alayhi wa sallam, 10 times in the morning, 10 times in the night. Whenever you get up, after you become free, sit down and just close your eyes for a moment. Recite peace and blessings upon the best of mankind, sallallahu alayhi wa sallam, just 10 times. And inshallah, like this before going to sleep, before going to bed, recite 10 times peace and blessings upon the Prophet sallallahu alayhi wa sallam. Inshallah, by the blessing of reciting peace and blessings upon the Prophet sallallahu alayhi wa sallam, we'll able to gain the intercession of the Holy Prophet sallallahu alayhi wa sallam and Yawmul Qiyamah on the day of judgment. So our topic today, our topic is greed, which is also known as hirs or lalach in the Punjabi language. Just want to mention regarding Mufti Ahmad Yar Khan Naini Rahmatullah Alayh, he has said regarding the definition of greed. So those who do not know what the definition of greed is, some people don't understand what greed is itself. So I'll just mention the definition of greed which Mufti Ahmad Yar Khan Naimi Rahmatullah Alayh has mentioned. He says the act of not being satisfied with anything and always desiring to have in excess of something are called hirs, is called greed. And the one who desires to have more of something is called greedy. So today's topic, greed. Gee, Wasim bhai.
Abdul Rahman bhai, you know today, innit? We go to the shop and we buy a product. Now, when we receive that product, first of all, we'll get the product in the box. And at the same time, we'll get some sort of manual that will give us some instructions and some troubleshooting methods if anything goes wrong. Alhamdulillah, as Muslims, we have the holy book of the Holy Quran, Alhamdulillah. This is that book, Alhamdulillah, here, Azawajal, that it's the guidance for the Muslims. It's the word of Allah Azawajal. And Allah Azawajal himself in the Holy Quran has mentioned, translation from Kanzul Iman, and the heart is trapped in greed. Now, there's one thing that I'll mention here. We've always heard that greed is bad. Since we've been young, we've always heard that greed is bad. Now, if you look at this, we've been told that the heart is entrapped in greed. Now, if you look at this, if you look at the infants, if you look at the elders, whether it's a man or a woman, whether it's a rich person or whether it's a poor person, everyone has got this habit of greed. Now, we've always heard that greed is bad. So what's the way out? How do we get out of this? Alhamdulillah, the ulama, they have told us that there are three types of greed. Allah. Number one is hirs-e mahmood, which is a good greed. This is, for example, to have desire for money so we can spend it in the way of Allah. We can give it to the masajid, we can give it to the madrasas. In other words, we can give it in the way of Allah. The second type of greed is the hirs-e mazmoom, which is the bad greed. This is the desire to have money so we can spend it on haram actions. For example, drinking alcohol, to buy drugs, to buy unlawful things basically. And the final type of greed is hirs-e mubah. This is the permissible deed. Now, it's up to you how you use this. Whether if you have a good intention, you can gain reward. But if you have a bad intention, then obviously this will be bad greed.
So, my dear Islamic viewers of Mandi Channel, you've just heard, normally people think that greed is of one type. And bad. Today we've heard that there is greed. Inshallah, through the program, we will learn about the good type of greed as well. But inshallah, at the moment, we're listening to the types of greed and regarding greed. Shahid Bhai, what?
Rubai, as Usiba mentioned about greed itself, the various type of greed itself. Some people may be greedy for food, some people may be greedy for wealth, some people may be greedy for sincerity of gaining Islamic knowledge. So it depends what aspect of you're looking at and who the person is itself. Now, if you look at people, for example, greed for food, some people who may have eaten quite a bit, but when they go to somebody's house, because they see some delicious food, you know, they will want to eat more. Mm-hmm. Because their eyes are still greedy for that. Their stomachs may be overflowing, completely full. But because of that delicious food in front of them, they can't refrain themselves from stopping themselves. And they'll eat in excess as much as they can, without even, you know, considering, you know, their food. But still, they want to eat as much as they can. Likewise, for wealth itself, you know, no matter how much wealth somebody may have, they will still want to attain more. And that we never go away from their hearts, because they want to gain more, more and more. Until death comes upon the person, what happens then is gone. And that greed itself for wealth and for food itself is within the human nation itself. It stays there itself.
So, my dear Islam, as we have heard about greed for food. Hafiz Bhai.
May I ask Google now. ਤੁਸੀਂ ਥੋੜੀ ਦੇਰ ਪਹਿਲਾਂ ਦਰੂਦ ਸ਼ਰੀਫ ਨੇ ਫਜ਼ੀਲਤ ਜਾਨ ਕੀਤੀ ਦਾਖਲ ਲੱਗੇ ਹੋ ਕਿ 10 ਵਾਰੀ ਜਿਹੜਾ ਸੁਬਾ ਪੜ੍ਹਦੇ ਤੇ 10 ਵਾਰੀ ਸ਼ਾਮੀ ਤੇ ਇਹ ਇਤਨੀ ਕਿ ਇਸ ਨੂੰ ਕੋਈ ਪਤਾ ਲੱਗਾ ਨਾ ਇਸੇ ਕੀ ਮਤਲਬ ਸਾ ਤੁਸਾਂ ਨਾ ਜੀ ਤੇ ਆਪਣੀ ਸੁਬਾ ਸ਼ਾਮਾਂ ਨਹੀਂ ਨਾ ਸਨ ਸਨ ਸੁਬਾ 10 ਵਜੇ ਸ਼ੁਰੂ ਹੋਣੀ ਜੀ ਇਸ ਤਰ੍ਹਾਂ ਨਹੀਂ ਕਰਨਾ ਇਸੇ ਤੇ ਆ ਕੇ ਜ਼ੋਰ ਨਹੀਂ ਨਮਾਜ਼ ਸੁਕੀ ਨਹੀਂ ਤੇ ਮਗਰਬ ਨੇ ਟਾਈਮ ਸ਼ੁਰੂ ਹੋਣ ਸੇ ਪਹਿਲੇ ਪਹਿਲੇ ਸ਼ਾਮ ਹੈ ਜਿਸ ਦਾ ਤੁਸੀਂ ਕਿਹਾ ਸੋ ਜ਼ਿਫਾ ਜੀ ਸ਼ਾਮੀ ਪੜਨਾ ਹੈ ਜ਼ੋਹਰ ਦੀ ਨਮਾਜ਼ ਤੋਂ ਮਗਰਬ ਦੀ ਨਮਾਜ਼ ਤੱਕ ਉਸ ਤੋਂ ਬਾਅਦ ਇਹ ਨਹੀਂ 10 ਵਜੇ ਰਾਤੀ ਯਾਦ ਆਈ ਹੁਣ ਪੜੀ ਕਿ ਨੂੰ ਜੀ ਸਹਿ ਲਗੇ ਹਾਂ ਤਾਂ ਠੀਕ ਹੈ ਇਸ ਤਰ੍ਹਾਂ ਹੀ ਸਵੇਰ ਅੱਧੀ ਰਾਤ ਚੱਲਨੇ ਤੋਂ ਬਾਅਦ ਨਾ ਫਜਰ ਦਾ ਟਾਈਮ ਖਤਮ ਹੋਣੇ ਤੱਕ ਸਵੇਰ ਹੀ ਹੈ ਇਸ ਤੋਂ ਪਹਿਲਾਂ ਪਹਿਲਾਂ ਪੜਨਾ ਇਹ ਤਾਂ ਫਜ਼ਾ ਅਕਸਰ 10 ਵਜੇ ਸਵੇਰ ਪੜਿਆ ਤੇ 10 ਵਜੇ ਸ਼ਾਮ ਪੜਿਆ
ਮਾਸ਼ਾਅੱਲਾ ਵੀ ਗੇਨਡ ਅ ਨੋਲੇਜ ਆਫ ਦ ਟਾਈਮ ਫॉर ਡੇ ਐਂਡ ਦ ਨਾਈਟ
ਬਹੁਤ ਜ਼ਰੂਰੀ ਹੈ
ਮਾਸ਼ਾਅੱਲਾ
ਤੇ ਸ਼ਾਇਦ ਭਾਈ ਗੱਲਾਂ ਕੀਤੀਆਂ ਤਾਂ ਉਹਨਾਂ ਵੀ ਕਿ ਇਸ ਕੀ ਸਭ ਪੰਜਾਬੀ ਕੀ ਆਨੇ ਫਲਾਣੇ ਨਹੀਂ ਅੱਖਾਂ ਨਹੀਂ ਰਜਨੀਆਂ ਇਸ ਨੂੰ ਮੈਂ ਸਮਝੇ ਸੋ ਬਿਹਤਰ ਕੁਝ ਨਹੀਂ ਡੈਫੀਨੇਸ਼ਨ ਲਾਲਚ ਨਹੀਂ
ਸਹੀ ਲਾਲਚ
ਅੱਖਾਂ ਨਹੀਂ ਰਜਨੀਆਂ ਇਸ ਨੇ ਤੇ ਇਹਨਾਂ ਖਾਣੇ ਨਹੀਂ ਗੱਲ ਕੀਤੀ ਤੇ ਤੁਹਾਨੂੰ ਯਾਦ ਕਰਾਈ ਤੇ ਈਸਾ ਅਲੈਹ ਸਲਾਮ ਇੱਕ ਬੰਦਾ ਹਲਗਾ ਮੈਂ ਤੁਹਾਨੂੰ ਨਾਲ ਰਹਿਣਾ ਚਾਹਨਾ ਇਹਨੂੰ ਸਿੱਖਾਂ ਕੁਝ ਹਕਮਤ ਅੱਛਾ ਮਿਕੀ ਵੀ ਕੁਝ ਮੈਂ ਵੀ ਤੇ ਮਿਕੀ ਆਪਣੇ ਨਾਲ ਰੱਖੋ ਉਹਨਾਂ ਆਇਆ ਠੀਕ ਆ ਉਹ ਇੱਕ ਜਿਹੜਾ ਸਿੱਖੇ ਨੀਤ ਨਾਲ ਟੁਰੇ ਤੇ ਰਾਹ ਵਿੱਚ ਖਾਣੇ ਦਾ ਵਕਤ ਆਈ ਗਿਆ ਰੋਟੀ ਛੋਟੀਆਂ ਕੱਢੀਆਂ ਨੇ ਖਾਣਾ ਛਾਣਾ ਕੱਢਿਆ ਨੇ ਤੇ ਇੱਕ ਤਰੇ ਰੋਟੀਆਂ ਸੀਆਂ ਇੱਕ ਉਹਨਾਂ ਖਾਧੀ ਇੱਕ ਕੁਛ ਖਾਧੀ ਤੇ ਇੱਕ ਰਹੀ ਗਈ ਆਹ ਲੱਗੇ ਕਿ ਮੈਂ ਜ਼ਰਾ ਪਾਣੀ ਨਹਿਰ ਕੋਲ ਸੀ ਤੇ ਮੈਂ ਪਾਣੀ ਪੀ ਤਾਂ ਛਨਾਇਆ ਮੁੜੇ ਤੇ ਤਰੀ ਰੋਟੀ ਕੋਈ ਨਹੀਂ
ਗਾਇਬ ਡਿਸਅਪੀਅਰ
ਰੋਟੀ ਗਾਇਬ ਅੱਲਾ ਇਹ ਭਾਈ ਰੋਟੀ ਕੀ ਹੋਈ ਤਰੀ ਇਹ ਕੋ ਨਹੀਂ ਪਤਾ ਕੁਦਰ ਗਈ ਇਹ ਤੇ ਕਿ ਵੀ ਗੱਲ ਬਾਣਾ ਚਾ ਝੂਠ ਇਸ ਕੀ ਆਹ ਨੇ ਜੀ ਅੱਛਾ ਉਹ ਚੁੱਪ ਹੋ ਰਿਹਾ ਠੀਕ ਹੈ ਦੂਰੀ ਪੇ ਜਾਣੇ ਪੇ ਟੁਰਨੇ ਜਾਣੇ ਪੇ ਤੇ ਅੱਗੇ ਫਿਰ ਆਇਆ ਖਾਣੇ ਦਾ ਟਾਈਮ ਤੇ ਇਰਨੀ ਤੇ ਨਾਲ ਦੋ ਬੱਚੇ ਤੇ ਉਸ ਦੀ ਆਵਾਜ਼ ਦਿੱਤੀ ਨੇ ਬੱਚੇ ਕੀ ਆਇਆ ਉਸ ਦੀ ਜ਼ਬਾ ਕੀਤਾ ਨੇ ਉਸ ਨੇ ਗੋਸ਼ਤ ਬਣਾਇਆ ਨੇ ਖਾਣਾ ਸ਼ਾਣਾ ਖਾਦਾ ਨੇ ਫਿਰ ਉਸ ਦੀ ਹੱਡੀਆਂ ਜੋੜੀਆਂ ਨੇ ਤਾਂ ਉੱਠ ਅੱਲਾ ਨੇ ਹੁਕਮਾ ਨਾਲ
ਅੱਲਾ
ਉਹ ਫਿਰ ਉੱਠੀ ਪਿਆ ਬੱਚਾ ਜਿਨਾ ਉੱਠਿਆ ਉਹ ਦੌੜਨਾ ਦੌੜਨਾ ਮਾਂ ਉੱਧਰ ਚਲਾ ਗਿਆ ਆਹ ਲੱਗੇ ਉਸ ਦੀ ਕਿ ਉਸ ਅੱਲਾ ਜਿਸ ਨੇ ਕੀ ਤਾਕਤ ਦਿੱਤੀ ਹੈ ਮਤਲਬ ਕਿ ਮੌਜਜ਼ਾ ਦੱਸਿਆ ਉਸਨੇ ਕਸੇ ਮੈਂ 10 ਰੋਟੀ ਕੁਦਰ ਗਈ ਤੀਸਰੀ
ਅੱਲਾ ਅੱਲਾ
ਆਹ ਨਾ ਕੋਈ ਨਹੀਂ ਪਤਾ ਜੀ ਅੱਛਾ
ਟੋਰੀ ਪੇ ਅੱਗੇ ਗਿਆ, ਫਿਰ ਦਰਿਆ ਆਈ ਗਿਆ, ਹੱਥ ਪਕੜੇ ਨੇ ਉਸ ਨਾਲ ਪਾਣੀਆਂ ਪਰ ਟੁਰਨ ਲੱਗ ਪਏ,
ਅੱਲਾਹ
ਟੁਰਨੇ 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 ਪਾਰ ਚਲੇ ਗਏ। ਫਿਰ ਆਹ ਲੱਗੇ ਕਿ ਮੌਜਜ਼ਾ ਤੁਕੀ ਤੱਕ ਵੀ ਅੱਲਾਹ ਤਾਲਾ ਕੁਦਰਤ ਦੀ ਤੁਸੀਂ ਦੱਸਿਆ, ਤੂੰ ਦੱਸ ਜਿਸ ਅੱਲਾਹ ਉਸਕੀ ਮੰਤਰ ਕੇ ਇਹ ਰੋਟੀ ਤਰੀਕ ਉਧਰ ਗਈ, ਆਹਨੇ ਜੋ ਨਹੀਂ ਪਤਾ।
Showing them signs to declare that bread. Allah.
ਯਾਨੀ ਇਸ ਤੋਂ ਬਾਅਦ ਵੀ ਇਤਨੀਆਂ ਨਿਸ਼ਾਨੀਆਂ ਤੱਕੀਆਂ ਸਾ, ਫਿਰ ਵੀ ਨਹੀਂ, ਅਸਾਂ ਉਹਨਾਂ ਕੋਲ ਸਕੂਲ ਪੜ੍ਹ ਰਹੇ ਹਾਂ, ਅਸਾਂ ਵੀ ਤੱਕੀ ਤੱਕੀ ਦਾ ਜੀ। ਮੈਂ ਗੱਲ ਕਰਨੀ ਆ ਇਨਸ਼ਾਅੱਲਾ ਬਾਦੀ ਜਿਸ ਨੇ ਬਾਅਦ ਅੱਗੇ ਗਏ ਤੇ ਈਸਾ ਅਲੈਹਿ ਸਲਾਮ ਰੇਤ ਇਕੱਠੀ ਕੀਤੀ ਨੇ, ਢੇਰ ਬਣਾਇਆ ਨੇ ਤੇ ਤਰਾ ਹਿੱਸੇ, ਅੱਛਾ ਉਸ ਕੁਛ ਪੜਿਆ ਨੇ ਤੇ ਉਹ ਸੋਨਾ ਬਣੀ ਗਈ।
ਅੱਲਾਹ ਅੱਲਾਹ
ਉਸ ਤਰਾ ਹਿੱਸੇ ਕੀਤੇ ਨੇ, ਇੱਕ ਮਾੜਾ, ਇੱਕ ਧਾੜਾ, ਤ੍ਰਿਆ ਉਸ ਨਾ ਜਿਸ ਉਤਰੀ ਰੋਟੀ ਆਹਨਾ ਉਹ ਤਾਂ ਮਾੜੇ ਕੋਲ ਹੀ। ਅੱਛਾ ਉਸ ਕੀ ਆਹਨੇ ਸਰਕਾਰ ਤੂੰ ਇਹ ਸਾਰਾ ਹੀ ਰੱਖ ਆਪ ਦੂਰੀ ਪੇ ਜੀ। ਇਸ ਉਹ ਸਾਰਾ ਸੋਨਾ ਬਾਇਆ ਕੱਪੜੇ ਤੇ ਪੋਟਲੀ ਬਣਾਈ ਤੇ ਤੁਰਿਆ ਤੇ ਅੱਗੇ ਬੰਦੇ ਮਿਲੀ ਗਏ ਕੋਈ, ਉਹਨੇ ਕੀ ਪਤਾ ਲੱਗਾ ਸੋਨਾ ਆ, ਉਹ ਨਾ ਹੈ ਬਾਈ ਉਹ ਉਸਕੀ ਉਸ ਪਿੱਛੇ ਜੇ ਮਾਰ ਲੱਗਿਆ ਉਹਨੂੰ ਠਹਿਰੋ ਨਹੀਂ ਯਾਰ, ਮਾਰਨੇ ਕੀ ਆਇਆ ਮਿਕੀ, ਇਸ ਤਰ੍ਹਾਂ ਕਰਨੇ ਆ ਤਰਾ ਇਸਕੀ ਤਰਾ ਇਸੇ ਕਰੀ ਕਿੰਨੇ ਆ ਠੀਕ। ਅੱਛਾ ਉਹ ਆਹਨੇ ਅੱਛਾ ਉਹਨਾਂ ਦੋਵਾਂ ਤਿਆ ਹੈ ਕਿਸ ਤਰ੍ਹਾਂ ਕਰਨੇ ਆ ਕਿ ਇੱਕ ਹੀ ਭੇਜੋ, ਫਿਰ ਲਾਲਚ ਇੱਕ ਹੀ ਭੇਜੋ ਤੋ ਖਾਣਾ ਕੇ ਨੀਚੇ ਸਭ ਦੋ ਤਰ੍ਹਾਂ ਗਈ ਖਾਣੇ ਆ, ਫਿਰ ਉਸਕੀ ਬੰਡੀ ਕਿੰਨੇ ਆ ਤਰਾ ਇਸੇ। ਉਹ ਉੱਥੇ ਗਿਆ ਤੇ ਇਹਨਾਂ ਹੁਣ ਜਿਸ ਬਾਇਆ ਨੀ ਅੰਗਰੇਜ਼ੀ ਚ ਕੁਰਾਨ ਚ ਆ ਦਿਲ ਲਾਲਚ ਨੇ ਫੰਦਿਆਂ ਵਿੱਚ ਨੈਟ ਵਿੱਚ ਜਾਲਾਂ ਵਿੱਚ ਫਸਿਆ ਹੋਇਆ ਸੀ, ਇਹ ਮਥੇ ਹੀ ਥੇ ਯਾਰ ਬੰਦੇ ਨੇ, ਇਹ ਉਸਨੇ ਪਰਾ ਕੇ ਕੁਛ ਪਾਸੇ ਖੜਨਾ ਇਸਕੀ। ਅੱਛਾ ਉਹ ਜਿਹੜਾ ਘਿਣਨ ਗਿਆ ਨਾ ਕੱਲਾ ਉਸਕੀ ਲਾਲਚ, ਉਹ ਆਹਨਾ ਇਸ ਤਰ੍ਹਾਂ ਕੀ ਨਾ ਕਰਾਂ ਮੈਂ ਜ਼ਹਿਰ ਥੋੜਾ ਬਾਈ ਛੋੜੋ ਖਾਸਨ ਮਰ ਜਾਓ ਸਾਰਾ ਸੋਨਾ ਹੀ ਮਾੜਾ,
ਐਵਰੀਵਨ ਆਫਟਰ ਇਟ
ਹਰ ਬੰਦਾ। ਅੱਛਾ ਇਹ ਦੁਆ ਹੈ ਲੱਗੀ ਯਾਰ ਇਸ ਤਰ੍ਹਾਂ ਕਰੋ ਤਰਾ ਇਸੇ ਹੋਣੇ ਅੱਧੇ ਅੱਧਾ ਕੀ ਨਾ ਕਰੀਏ ਆ ਕਿਸ ਤਰ੍ਹਾਂ ਅੱਛਾ ਨਾ ਤੇ ਆਸਾ ਤੂੰ ਬਹੁ ਦੇਰ ਕਰੀ ਛੋੜੀ ਸੀ ਖਾਈਏ ਭੁੱਖੇ ਤਾਂ ਮਰੀ ਗਿਆ। ਉਹ ਇਹ ਕਿਤਾ ਨੇ ਉਹ ਪਹੁੰਚਿਆ ਨੀ ਤੇ ਉਸਕੀ ਇਹ ਬਾਈ ਤਾਂ ਉਸਕੀ ਮਾਰਨ ਲਈ ਤਾਂ ਮਾਰ ਮਾਰੀ ਮਾਰੀ ਹੀ ਛੋੜਿਆ ਨੇ ਉਸਕੀ। ਹੁਣ ਬੈਠੇ ਰਾਮਾ ਨਾਲ ਅਸਾਂ ਖਾਈਆ ਸੀ ਤੂੰ ਖਾਣਾ ਖਾ ਦੇਣਾ ਤੂੰ ਜ਼ਹਿਰ ਉਸਨੇ ਚ ਤੇ ਉਹ ਵੀ ਦੋਏ ਉੱਥੇ ਲੰਮੇ ਹੋ ਗਏ, ਸੋਨਾ ਵੀ ਉੱਥੇ ਹੀ ਪਿਆ ਤੇ ਤਰਾ ਲਾਸ਼ਾਂ ਪਈਆਂ। ਈਸਾ ਅਲੈਹਿ ਸਲਾਮ ਆਏ ਆਪਣੇ ਆਵਾਰੀਆਂ ਨਾਲ ਆਹ ਲੱਗੇ ਇਹ ਦੁਨੀਆਂ ਹੀ ਹੈ।
ਅੱਲਾਹ ਅੱਲਾਹ Hadith time brothers viewers of Manishan, such an interesting story Hafiz bhai mentioned regarding the hirs, the greed, to the extent that how this person who hid that piece of bread, that roti, and how he revealed it, when he revealed it for more hirs, for more greed, when he came across gold, and what was the end result leading to his life and all those who were involved in greed. This is actually it's a reality. Greed actually destroys us.
ਬੰਦੇ ਕੀ ਤਬਾਹ ਕਰ ਛੋੜਨੀ ਜਿਹੜਾ ਲਾਲਚੀ ਹੋਣਾ ਨਾ ਉਹਨਾਂ ਖਤ ਰਜਨੀਆਂ ਕੋ ਨਹੀਂ ਉਸਨੀਆਂ ਇਸ ਨਾ ਰਜਨੇ ਦੀ ਵਜ੍ਹਾ ਤੋਂ ਉਸ ਨਾ ਨਫਸ ਉਸਕੀ ਪਕੜੀ ਕਿ ਨਾ ਇੱਕ ਕੰਮ ਕਰਨਾ ਪੈਣਾ ਲਾਲਚ ਮੈਂ ਹੋਰ ਵੀ ਕਰਾਂ ਇੱਕ ਇਹ ਚੰਗੀ ਭਲੀ ਨੌਕਰੀ ਲੱਗੀ ਉਹ ਛੋੜੀ ਅੱਛਾ ਗੱਡੀ ਹੈ ਉਸਨੇ ਅੱਖਾਂ ਨਹੀਂ ਰਜਨੀਆਂ ਉਸਨੇ ਕੋਲ ਹੋਰ ਚ ਕੋਈ ਕੰਮ ਪਿਆ ਇੱਕ ਨਾਲ ਵੀ ਮਿਲ ਸੀ ਇਹ ਕਰਾਈ ਦਿਓ ਨਾ ਇਹ ਕਰਾਈ ਦਿਓ ਨਾ ਇਹ ਕਰਾਈ ਦਿਓ ਨਾ ਅੱਛਾ ਉਨਕੇ ਕੁਸੇ ਬੰਦੇ ਅੱਗੇ ਉਸਨੇ ਇੱਜ਼ਤ ਨਹੀਂ ਹੋ ਲੱਗੀ ਫਿਰ ਇੱਜ਼ਤ ਕਰ ਸੀ ਲੋਕਾਂ ਨੇ ਅੱਲਾ ਮਾਰੇ ਉਹ ਨਹੀਂ ਕਰਨ ਲਗਾ ਹੁਣ ਲਾਲਚ ਫਸਿਆ ਵਾਸਤੇ ਉਸ ਮਾਨੇ ਉਹਨਾਂ ਨੇ ਇਸਤਾ ਕਰਤੀ ਉਹਨੇ ਇਸਲਾਮ ਕਰਤੀ ਜ਼ਲੀਲੋ ਖਾਰ ਹੋਣਾ ਰਸੀ।
And from what Fiba just mentioned, it's a beautiful hadith in Sahih Muslim that if a man had two bellies of wealth, he would still wish for a third one.
Aye.
For nothing can fill the belly of the son of Adam except the sand of grave. And this is what we see. You know, today, like Fiba just mentioned, if someone has one car, he wants the second car. If someone's got one house, he wants a second house. I want three bedroom house, I want five bedroom house. Look at his house and look at my house. Look at his car, look at my car. Look at his way of living and look at my way of living. Meaning that we're always greedy for more. We always want more. And this hadith of Sahih Muslim, this shows us this. that until a person reaches his grave, the greed will never finish for
him. I'm just on the what Hafiz Bhai said earlier on about, you know, greed on that aspect itself. There was a man who had three sons, and he was quite poor. So he tried to earn as much as he can to feed his children by halal way of earning. One of the sons wasn't content with that. So he befriended a person who was quite rich.
Mm.
And when he befriended him, he started going to his house on a regular basis. And his friends started giving him delicious food to eat, everything. And that friendship came to a certain extent of very good friends. Time come that the friendship broke. When the friendship broke, the rich person, he slapped the poor guy.
Mm.
When he slapped him, and he thought to himself that just over this food, just over the luxurious food, I have hurt the feelings of my father. I have disgraced myself just for what? Bit of a, you know, luxurious food. And, you know, we don't think about these circumstances. And we think that we can use people to get benefit from them itself. That greed that instills within our hearts, we, you know, use that to achieve everything what we can. Whether it's wealth, whether it's food or whatever it is, you know, we don't think about the consequences at all.
Normally we find that, you know, greed for food exists with children. You know, children want, if your box of sweet is bought in front of them, you know, they'll try to pick up the whole as much as they can. Yeah. But, you know, today's the waqia which Hafiz Bhai mentioned yourself, people with who have reached that elderly age, mature age, still having greed for food at that age, even, you know.
Abdurrahman, you know, you just mentioned this point, isn't it? If you go to a wedding today, or if you go to a function, what happens, especially the new system that started, buffet system, as soon as the buffet opens, everyone, whether it's young or old, everyone runs towards the food.
Running.
And meaning that at times there's arguments, people are fighting one another just to get some food. Meaning that this is what the situation has got to today, that we are fighting over food. Meaning if you do a few moments sabr, you will get the food at the end of the day.
Although there's plenty more.
There's plenty more.
It's a reality. You know, you go to a wedding, you're talking about going to a wedding, it's like, we're looking for the biryani, you know, you're looking for the best meat, the best to bring, fill that up.
Remember, you got 2-3 shish kebabs in your plate, but your eyes are still on the fourth one. Oh, look, that one's mine. I'm going to get that roast, I'm going to get that rice, I'm going to get this. Meaning that even though we've got something on our plate, we're still greedy to get some more, eat some more.
It's like if the event is in the evening, as you're saying, for weddings, if the event is in the evening, people probably won't eat all day because they won't save their... Yeah, it happens because people won't eat all day.
Stay
for the night. They go to the wedding or the event and they want to eat as much as they can at that event itself. And so, you know, they've starved themselves all day. They probably won't even eat the night before. Because why? Because that they could see that they're going to have some delicious food or certain things at the event itself. And they keep themselves hungry. Whether their stomachs are rumbling with hunger, they won't eat at home. They will want to go and make sure they have their days off and have most of it. If a tray comes in front of you, they'll be the first ones to dive into the tray, pick everything what they can, fill their plate up, whether they're able to finish you or not, just because of that greed and your eyes are saying, well, I want this. And they will not fill their plate completely, and the result will be they can't finish it.
And it'll be left over.
It'll be left over and it'll go to waste.
Allah.
So, you know, instead of putting the amount what you're going to be able to eat, now they don't think about that. There's other people on the table. They should, you know, pick what you can, eat what you can, and if you need more, then pick more. But no, that greed is that your eyes are so hungry that you want to fill your plate up at the top and forget the others around you.
I think
Hafiz Bhai
wants to say something.
ਜਿਵੇਂ ਸਾਰੀਆਂ ਗੱਲਾਂ ਬਣਿਆ ਸ਼ਾਦੀ ਨੀ ਇਸ ਤੱਕ ਨੇ ਨੱਠੇ ਨੱਠੇ ਉਹਨਾਂ ਜਾਣੇ ਜੀ ਪਤਾ ਨੀ ਹੁਣ ਖਾਣਾ ਗਿਆ ਟੁਰੀ ਪੈ ਸੀ ਠੀਕ ਹੀ ਗਿਆ ਤੇ ਸ਼ਾਇਦ ਉਸਨੂੰ ਤਰਬੀਅਤ ਨੀ ਹੋਈ ਜੀ ਇਹਨੇ ਵਾਕਿਆ ਇੱਕ ਸੁਣਾਇਆ ਮੈਂ ਉਸਨੇ ਪਰ ਤੁਸੀਂ ਦੱਸਣਾ ਉਹ ਵੀ ਉਹਨਾਂ ਨੇ ਵਾਕਿਆ ਆਇਆ ਅਸਾਂ ਬੱਚਿਆਂ ਨੇ ਸਾਹਮਣੇ ਗੱਲਾਂ ਕਰਸਾਂ ਨਾ ਜਿਸਲੇ ਉਹਨਾਂ ਕੀ ਬਾਸਾਂ ਉਹਨੇ ਕਿ ਫਾਇਦੇ ਨਜ਼ਰ ਆਸਨ ਉਹ ਆਪੂ ਵੀ ਕਰੀ ਤੇ ਦੱਸਾਂ ਤੇ ਤਾਂ ਬਾਣੇ ਨਾਲ ਨਹੀਂ ਹੈ ਕਰੋ ਇਸ ਬੱਚੇ ਨੇ ਹੱਥਾਂ ਨਾਲ ਫਕੀਰ ਆ ਗਰੀਬ ਆ ਉਸਨੇ ਹੱਥਾਂ ਨਾਲ ਦਵਾਓ ਤਾਂ ਕਿ ਉਸਕੀ ਆਦਤ ਬਣੇ ਉਸਦਾ ਜ਼ਹਿਨ ਬਣੇ ਬੱਚੇ ਦੀ ਗਿਆ ਜੀ
ਮਸ਼ਾਅੱਲਾ ਅਸੀਸ ਬਾਈ ਆ ਸੀਨ ਦਿਸ ਸਮ ਚਿਲਡਰਨ ਗਿਵ ਯੂ ਲਾਈਕ ਯੂ ਆਰ ਜਸਟ ਗੋਇੰ ਟੂ ਮੈਂਸ਼ਨ ਆਈ ਬਲੀਵ ਸਮ ਚਿਲਡਰਨ ਐਕਚੁਅਲੀ ਦੇ ਟੇਕ ਦੇ ਗਿਵ ਦੇ ਚਿਲਡਰਨ ਮਨੀ ਗੋ ਐਂਡ ਪੁਟ ਇਟ ਇਨ ਦ ਜੁਮਾ ਟਾਈਮ ਇਨ
ਇਹ ਬੜੇ ਇਕਲਮੰਦ ਵਾਲਦੈਨ ਨੇ
क्यों आज देने ने उसी ने बड़े अवसर तो उन्होंने आदत उसी के समस्या दी देने उन्हें
अल्लाह
और क्या हो क्यों मैं दसन अब्दुल्ला इब्ने उबा ने उन्होंने कोई रवायत लिखी हुई मछली खाने ना दिल सा ने मदीने की मछली मछली गुलाम गए तो लोड़ी 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 लभे कोने ते बड़ी मुश्किल ना आंदी पकाई ने रखी ने ते सह खा लगे तो बार आवाज आई अल्लाह ने मैं नी कोई चीज सही में दियो भुखा गुलाम कहने जा दिया हजूर हूं तुसा से इतनी मुश्किल लोड़ी तो आंदी और कुछ चीज उसकी चाहिए नहीं मैं है नहीं मछली उसकी दईया वो गया थोड़ी देर बाद फिर मछली पई तू क्या है सब मछली दी इच्छा उसकी
अल्लाह
हजूर मैं उसकी दीती फिर उसकी दई पैसे चाहिए थे फिर मैं खरीदी की नहीं आंदा पैसे भी रहन दे मछली भी रहन दे मैं सरकार सल्लल्लाहु तआला अलैहि वसल्लम को सुनिया सा अब्दुल्लाह इब्ने उमर ने दिल था जिस बंदे की जिस चीज है ना दिल हो उसकी अपने दिल है को छोड़ी तो दुए की चाहिए ना अल्लाह उसकी बख्शी
छोड़ना But today our topic is greed. Now, something that you mentioned earlier on in the program, that today due to greed, we are destroying ourselves and we are destroying others. Meaning everything should come my way. Meaning all the money should come towards me. Meaning everything should be okay for me and for others we don't care what happens to them. Meaning this is what greed does to a person.
Allahu Akbar. So my dear Islami brothers, viewers of Madhvi Channel, we're watching this program and our topic today is greed and actually, we're not just going to be talk about food, so don't worry. We are going to move on other aspects of greed because greed is not just related with food. It's related with, it's mentioned in the book Jannati Zevar that the passion of greed is exists for food, dress, house, wealth, respect, fame, in short, for every blessing. So before we'll go on to some of the other aspects of greed, Hafiz Ramullah Ya Salli Wasallam, Qasida Burda Sharif, Inshallah. Inshallah.
Sallallahu alayka ya Rasulallah wa sallam alayka ya Habiballah Mawla ya salli wa sallim daiman abadan ala habibika khairil khalqi kullihim Mawla ya salli wa sallim daiman abadan ala habibika khairil khalqi kullihim Muhammadul Sayyidul Kaunain wa Saqalain Muhammadul Sayyidul Kaunain wa Saqalain wal Fariqain min Arabi wa min Ajami Mawlaya salli wa sallim daiman abadan ala habibika khairil khalqi kullihim huwal habibul ladhi turja shafa'atuhu huwal habibul ladhi turja shafa'atuhu li kulli hawlin min al ahwali muqtahimi مولاي صل وسلم دائما ابدا على حبيبك خير الخلق كلهم
ما شاء الله
مجھے در پہ بلانا مدنی مدینے والے مجھے در پہ پھر بلانا مدنی مدینے والے میں عشق بھی پلانا میں عشق بھی پلانا مدنی مدینے والے مدنی مدینے والے مدنی مدینے والے تیری جب کے دید ہوگی جبھی میری عید ہوگی تیری جب کے دید ہوگی جبھی میری عید ہوگی میرے خواب میں تم آنا میرے خواب میں تم آنا مدنی مدینے والے مدنی مدینے والے مدنی مدینے والے میری آنے والی نسلیں تیرے عشق ہی میں مچلے میری آنے والی نسلیں تیرے عشق ہی میں مچلے انہیں نیک تم بنانا انہیں نیک تم بنانا مدنی مدینے والے مدنی مدینے والے مدنی مدینے والے مجھے آفتوں نے گھیرا ہے مصیبتوں کا ڈیرا مجھے آفتوں نے گھیرا ہے مصیبتوں کا ڈیرا یا نبی مدد کو آنا میرے آقا مدد کو آنا مدنی مدینے والے مدنی مدینے والے مدنی مدینے والے
Alhamdulillah, our host, our main host who used to be here, Fazel Bapu, inshallah, there's a package, inshallah, ready for this, inshallah. Let's listen to this first, inshallah.
MashaAllah, the program is very zabardast chal raha hai, Abdul Sanan bhai isko lekar chal rahe hain. Aur hamare Wasim bhai bhi baithe hue hain, hamare solicitor Shahid bhai bhi maujood hain, Hafizul Aman Attari bhai bhi maujood hain, aur hamare Hafiz Adil bhi maujood hain. Sabko salaam arz karta hu main. Aaj ka topic, lalach. तो अर्ज ये करनी थी कि लालच बुरी बला है. अब बचपन से सुनते आ रहे हैं, एक तो ये है बला और ऊपर से बुरी है, फिर भी हर दूसरा बंदा उसको जो है ना उस बुरी बला को अपने गले लगाना चाहता है. ये समझ नहीं आती है, खुद ही कहते लालच बुरी बला है, लेकिन क्या करें. और जो है ना दुनिया की लालच इतनी आ गई है, मोहब्बत की दुनिया की मोहब्बत इतनी बस गई है कि हम इस लालच में फंसते जा रहे हैं. लालच अगर आखिरत की हो, नेकियों की हो, आखिरत बेहतर बनाने की हो, तो ये अच्छी चीज है. लेकिन यहाँ दुनिया बेहतर बनाने की लालच में होते हैं. इज्जत की लालच होती है, मनसब की लालच होती है, ओहदे की लालच होती है, दौलत की लालच होती है, गाड़ी की लालच होती है, पैसे की लालच होती है, फेम की लालच होती है, पता नहीं किस किस चीज की लालच होती है. लेकिन लालच नहीं होती तो मेरी कब्र बेहतर हो जाए, मुझे जन्नत मिल जाए, आका अलैहि सलातो सलाम मुझसे राजी हो जाए, रब मुझसे राजी हो जाए, मतलब लालच इस चीज की होनी चाहिए. लालच नेकियों की होनी चाहिए, लेकिन हम अदर वे राउंड चल रहे होते हैं. दूध शरीफ पढ़ने की लालच होनी चाहिए, कुरान पाक की तिलावत की लालच होनी चाहिए, लोगों से मोहब्बत की लालच होनी चाहिए कि हम एक दूसरे के काम आए, एक दूसरे की मदद करें, जिससे रब राजी होता है. लेकिन इस तरफ जो है वो नहीं चल रहे होते हैं. गौर करना चाहिए कि मेरे अंदर दुनिया की लालच कितनी, मुझे 5-10 मिनट मिले, पैसों की बात करें तो सब तैयार हो जाएंगे, दूध पाक पढ़ने की बात करें, लालच हुई ना नेकियों की. तो बड़े जबरदस्त मदनी पुल चल रहे हैं, अल्लाह तमाम मुबल्लिगीन को जज़ाए खैर अता फरमाए.
माशाल्लाह, वी हैड सम ब्यूटीफुल मदनी पुल्स फ्रॉम आवर निगरान फजल बापू, माशाल्लाह. एंड माशाल्लाह, द थिंग्स व्हिच बापू मेंशनड रिगार्डिंग द ग्रीड शुड बी फॉर गुड. इंशाल्लाह वी विल कम ऑन टू दिस, बट आई थिंक अ लॉट ऑफ ब्रदर्स आर वेटिंग टू कम आउट विद ग्रीड फॉर द एक्चुअल लव ऑफ द वर्ल्ड एंड द ग्रीड फॉर वेल्थ. And inshallah, then we'll go on to greet for good, mashallah, beautiful Madani Poos from Bapu, inshallah, as well. We'll try to take them forward, inshallah. Deep is
Lale chaar cheez ch. Kapdeyan ji, khane ni, gaddiyan ni, makana ni, kitchena ni, shohrat ni.
Thank you.
Sarkar sallallahu ta'ala alayhi wa sallam farmaya, do pukhe pagyaad. Bakriyan on, ajad. Unne ki chhodo, kya tabai mchasan, ikki maasan, do khan, osi na osi. Kitnye hi mari shorsan, kitnye hi. Ane o itni tabai ni mchan lagay. Jitne paise ni mohabbat, shohrat ni mohabbat. Momin ne iman ki tabah ka shohr.
No doubt.
تے کہ بزرگاں لکھیا کہ اس نے یہ مثال ہے کہ ایمان جڑا اس نے آ وہ بکری آرا اے دو مال دی محبت اس نے محبت اے پگیاڑے اور اس نے ایمان نے پیچھے لگے ہوئے اور خاص کر جن کول منصب ہے نا اس جگہ پہنچے ہوئے او تے اس نے وجہ سو گھر کوئی جانے برم بن باوراں نا واقعہ نہیں سنیا ہوگا کتھے سا پہنچا سا زمین پر بئی تو لوہے محفوظ پڑی کنہ ہونا سا بات کرنا سا درس دینا سا 12,000 دعاتا سٹوڈنٹ بیٹھے ہیں لکھنے ہونے سے 12,000 آخنا آسان ہے چار بیٹھے ہوں تو بندہ کھلنا نہیں آٹھ سٹار سٹوڈنٹ ہے دس سٹوڈنٹ ہمارے 12,000 سٹوڈنٹ بیٹھے ہوئے ہونے سے لیکن جدو لالچ نے چکر چایا نہ پیسے نے تو موسیٰ علیہ السلام سے دعا کر ਮਾਨੇ ਕਿਸ ਤਰ੍ਹਾਂ ਉਹਨਾਂ ਹੋਰ ਮਾਲ ਆਂਦਾ ਫਿਰ ਪਹਾੜੀ ਪਰ ਚੜ ਗਿਆ ਤੇ ਜਿਹੜੀ ਕੁਝ ਉਹਨਾਂ ਵਾਸਤੇ ਆਉਣਾ ਸਾ ਉਹ ਹੀ ਨਿਕਲਣਾ ਸਾ ਜੇ ਜਾਂਦਾ ਇਹ ਕਰਨ ਵਾਸਤੇ ਉਹ ਆਪਣੇ ਵਾਸਤੇ ਉਹ ਤੂੰ ਹੀ ਕਿਆ ਕਰਨਾ ਹੈ ਤੂੰ ਉਹਨਾਂ ਵਾਸਤੇ ਮੈਂ ਦੁਆ ਕਰਨਾ ਮੈਂ ਕਿਆ ਕਰਾਂ ਮੈਂ ਜੋ ਕੁਝ ਬਾਨੋ ਮੈਂ ਤੂੰ ਨਿਕਲਣਾ ਪਿਆ ਮਾਣੇ ਮੂੰਹ ਚੂ ਜ਼ਬਾਨ ਲਮਕੀ ਤੇ ਆਈ ਗਈ
ਵੀ ਲਰਨਡ ਫੀਸ ਬਾਈ ਇਟਸ ਰਿਐਲਿਟੀ ਐਂਡ ਦੀ ਅਦਰ ਸਰਪ੍ਰਾਈਜ਼ਿੰਗ ਥਿੰਗ ਆਫ ਫੀਸ ਬਾਈ ਵੀ ਮੈਂਸ਼ਨਡ ਅਰਲੀਅਰ ਇਜ਼ ਵੈਲ ਐਂਡ ਨਾਓ Lalaj, greed against prophets of Allah. You know, they're in the time of the prophets, alayhi wa salam, time of Sayyidina Musa, alayhi wa salam, and then these people, the greed is still there in their hearts, right? And, you know, Allah subhanahu wa ta'ala protect us. But it just goes that where greed can lead a person, how far away?
You know, you mentioned how greed can lead a person to... you know, the men of the household, they normally go out, go to work, and they bring the money in. Imam Ghazali, rahmatullah alayhi, has written a beautiful narration in Ihya al-Rum. He says that, you know, previously, you know, when the men, in the previous nations, when the men used to leave their homes in the morning, their wives, their daughters, their children used to say to them, listen, you're going to earn money. You're going to earn some wealth of the world. But remember, even if you don't come back with anything, we don't mind going to sleep hungry. But just remember, don't bring even a penny of haram in our homes. We don't want to eat even a morsel of haram. And today what happens? The man is under pressure. That, oh, you need to buy this kitchen, you need to do the kitchen like this, you need to buy this car for us, you need to buy this house for us. Meaning that the man is under pressure. And due to this pressure from the home, from his children, from his wife, from his family members, he goes towards haram and he brings haram in. And a lot of the time, this is the haram money. For example, drugs money that ends him into prison as well.
And it doesn't finish. That person, even after he thinks, normally what they say is, okay, let me make this much, right? Yeah. And then I'll sort myself out. You know, when you speak to some of these people and they're involved in this type of stuff, they say, let me sort myself out. You know, let me get established. Well, I've got all this much people, and they involve themselves in haram money earning. It doesn't finish. They get locked up, they go into prison, they come out, and the situation doesn't end.
And what you
Shaibha will be able to tell us, he deals with these type of people.
The heart itself is such an organ that he wants more in every aspect. And he remains young because he wants to achieve everything. As the Prophet said, that the heart of an old man remains young for the love of two things. One is love for life, the second is love for the world. Right. When you have these two things in your heart, regardless what age you are, you would want to achieve, and that love is the greed of everything. And that greed will never go away from your heart itself until you seek the knowledge of Deen, and then you start living your life according to Deen, according to the teaching of the Quran, according to the life of the Prophet of the
Sunnah.
So once you obtain that knowledge, then you think twice before you do things. Like you said, you know, people who are drug dealers or people who are going to commit robberies or whatever crime they commit, they may go and earn £500, you know, by selling a few drugs. But that £500, it's not enough for them. They want 1,500 or they want, you know, 2,000. And that great, because I come across people who are drug dealers itself. They'll go out in the morning, 8 o'clock in the morning, and they'll be out until 10, 11 at night, doing what, selling drugs. And I've personally come across certain people, until they don't make £4,000 or £5,000 in a day, they won't stop. They won't come back home. And once they've done that, what they'll do is they'll go home and then they'll have other people on shift for them to do the night shift for them. So that is continuously rotating. And the money is coming is haram money. As Wasim Bhai said, we don't think that the money what we're earning, whether it's halal or haram. And to satisfy our families, the greed of that wealth, we are continuously gaining by all means.
Another number in regards to this, I would like to mention one point here. For example, you have this desire that I want to buy 2 cars. I want to buy 10 homes. At the end of the day, there's death. These homes that you buy, are they going to go in the grave with you? These cars that you're spending so much time to obtain, you got one car, you want the second car, is this going to go in the grave with you? No. Everything's going to be left behind. Meaning that, Abu Balik Dawat Islami mentioned a few days ago, a beautiful point, that the kufr that a person wears at the time of death, it's got no pockets. Every single thing will be left behind, but only our deeds will go into our grave. Now, if we've got, like Shahid Bhai was mentioning, we're earning haram, this is what we're going to take into our grave with us.
So, my dear time, brothers and viewers of Mali Channel, you've been just hearing regarding our topic greed and how we've heard various things regarding greed, and we also heard regarding the good type of greed. And in regards to this, I want to mention a hadith of the beloved Prophet sallallahu ta'ala. The Holy Prophet sallallahu ta'ala alayhi wa sallam has stated, have greed for what will benefit you and seek help from Allah Almighty and do not lose heart. Meaning, have greed for that will benefit you. So we should be having greed for them things which will benefit us. You know, and the sad thing is, no one seems to have, you know, you tell someone, even in our time, and I sometimes think, you know, when we tell virtues to someone, good action, this, you do this action, you get this much reward. You do this action, this much status in Jannah. It seems like it has no effect because no one wants to know. No one's interested in saying, okay, I'm going to do this action, but in the next world, dekha jayega, baad mein, what we will gain, what we will, no one has interested. You know, there was a time when people, and alhamdulillah, there are still people like this. They will do virtuous action. You know, they're asking, especially on Pacific nights, they say, oh, what's that wazifa? What do we do tonight? And, you know, and they're so keen on doing it so they can wrap up that big blessing in one night. But then there's people on the other hand, they don't want to know.
This Meri Al-Sunnat kya hai? Meri Al-Sunnat hai, idhar bhi ek dua likhi hua hai, idhar bhi dua likhi hua hai.
Allah Allah.
Di, musiti bhi jai kura bhi. Eh, where is the izafe ni dua?
No doubt, no doubt.
Yes,
true.
Imam Ghazali, what is it? Rahmatullahi ta'ala. Kusane mathe ne nishana su, ucchi shalwara su, paimand lage, taakiya lagiya ho, to us tohana khaya. Nek hova, takhya, uski dunya nal kitni mohabbat hi, uski dhiram aur dinar nal kitni mohabbat hi. Eh, dasi tu ki nek ha ke ni nek.
Allah.
So, shaitan, sab su pehle, je tum banya sa dhiram, chayas, chumyas, layas, ahna, jara isna gulama na, o mada gulama.
Afid bhai, there's one thing, this is coming to my mind, and I'll share with you, and with good intention for the viewers of Madhi Channel to create happiness. You know, ek waqia now is like this, that one person went out with a coin, and in the coin, whatever, you know, like the coins have either the king or the queen, they picture on there. So this person, he's got this this coin, and he's going out to buy something, and he's got it in his fist, and he's holding the fist tight, and then he goes around and he's looking whether to spend this money or not. And after a while, he opens his fist and he sees there's a sweat on the forehead of the king in the coin, and it's actually the sweat of his palms because he's holding it so tight. And he goes, don't worry, I will not spend you. don't fear, I will not give you away. This is the state of our situation of greed for wealth. We don't want to let go. It's a reality, we don't want to let go of the wealth.
Today we go into the masjid and the announcement is made to give something in the way of Allah. And we feel this awkward feeling that I'm going to give something. And you know, one of the Rukhni Shuras, mashallah, he mentions he says that, for example, you got 2 10-pound notes in your pocket. One is a ripped one and one is a nice brand new note. Which one are you going to put in the masjid? Which one are you going to put in the bucket? Obviously, people like us, we get the ripped one out and we give that in the way of Allah. But it's mentioned in narrations that you should try to spend what is the most beloved to you in the way of Allah.
You know, Wasimbhai, these sort of questions come in our mind. You're talking about the ripped note. Now there's plastic notes nowadays. And you know, even some of the plastic notes which are a bit worn away, you even think, oh, this one's worn away, this one's nice and shiny.
Ek waqiya baithe baithe yaad aaya, ek badshah thi, oh umre di niyat de naal na tawaf waste aaya. Jitne log tawaf kar rahe san na, sare tawaf chhod ke na usne istiqbal kar liya, ab badshah aa gaya sade kol. Lekin ek banda jehda si na, oh waqi bada gareeb jehda si te, oh bas kya din ke Allah naal usni sachi lagi si, pakki lagan si. ਉਹ ਆਪਣੇ ਧਿਆਨ ਜਿਹੜਾ ਬਸ ਤਵਾਫ ਕਰਦਾ ਰਿਹਾ ਉਹਨੇ ਨਹੀਂ ਦੇਖਿਆ ਕਿ ਬਾਦਸ਼ਾਹ ਆਇਆ ਹੈ ਕੋਈ ਉਹਨਾਂ ਦੀ ਕੋਈ ਪ੍ਰੋਟੋਕੋਲ ਦਿੰਦਾ ਪਿਆ ਜਾਂ ਨਹੀਂ ਦਿੰਦਾ ਪਿਆ ਬਸ ਉਹ ਆਪਣੇ ਰੱਬ ਦੀ ਇਬਾਦਤ ਤਵਾਫ ਕਰ ਰਿਹਾ ਅੱਛਾ ਬਾਦਸ਼ਾਹ ਨੇ ਇਹ ਦੇਖਿਆ ਸਾਰੇ ਅਵਾਮ ਤਵਾਫ ਛੋੜ ਕੇ ਮੇਰਾ ਜਿਹੜਾ ਨਾ ਉਹਨਾਂ ਨੇ ਇਸਤਕਬਾਲ ਕੀਤਾ ਇਹ ਬੰਦਾ ਜਿਹੜਾ ਨਾ ਬਾਦਸ਼ਾਹ ਨੇ ਇਸ ਤਰ੍ਹਾਂ ਕੀਤਾ ਕਿ ਜਿਹੜਾ ਤਵਾਫ ਸ਼ੁਰੂ ਕੀਤਾ ਨਾ ਤਵਾਫ ਦੇ ਦੌਰਾਨ ਜਿਹੜਾ ਨਾ ਬਾਦਸ਼ਾਹ ਨੇ ਉਹਨੂੰ ਰੋਕਿਆ ਉਸ ਬੰਦੇ ਨੂੰ ਉਸਨੂੰ ਆਖਿਆ ਯਾਰ ਕਿ ਤੂੰ ਤਾਂ ਕਿੰਨਾ ਗਰੀਬ ਹੈ ਤੁਹਾਡੇ ਕੱਪੜੇ ਕਿੰਨੇ ਫਟੇ ਪੁਰਾਣੇ ਤੇ ਤੂੰ ਮੰਗ ਮੇਰੇ ਕੋਲ ਕਿਆ ਮੰਗਣਾ ਉਹ ਬਜ਼ੁਰਗ ਉਹਨਾਂ ਨੇ ਇੱਕ ਨਜ਼ਰ ਦੇਖੀ ਨਾ ਬਾਦਸ਼ਾਹ ਵਾਲੇ ਪਾਸੇ ਉਹਨਾਂ ਨੂੰ ਜਲਾਲ ਆ ਗਿਆ ਬਜ਼ੁਰਗਾਂ ਨੂੰ ਬੜਾ ਸਖ਼ਤ ਜਲਾਲ ਆਇਆ ਉਹਨਾਂ ਉਹ ਬਾਦਸ਼ਾਹ ਤੈਨੂੰ ਸ਼ਰਮ ਨਹੀਂ ਆਉਂਦੀ ਔਰ ਰੱਬ ਦੇ ਘਰ ਦੇ ਵਿੱਚ ਤੂੰ ਮੇਰੇ ਕੋਲ ਗੁਨਾਹ ਕਰਵਾਉਣ ਲੱਗੇ ਮੈਂ ਤਾਂ ਆਪਣੇ ਰੱਬ ਦੀ ਇਬਾਦਤ ਲੱਗਿਆ ਕਹਿੰਦੇ ਤੂੰ ਮੇਰੇ ਕੋਲ ਬਾਦਸ਼ਾਹ ਡਰ ਗਿਆ ਯਾਰ ਇਹ ਤਾਂ ਬਹੁ ਮੁਤਕੀ ਤਾਂ ਅੱਲਾ ਦਾ ਕੋਈ ਵਲੀ ਲੱਗਦਾ ਅੱਛਾ ਬਾਦਸ਼ਾਹ ਨੇ ਉਸਨੂੰ ਛੋੜਤਾ ਜਿਹੜਾ ਤਵਾਫ ਮੁਕੰਮਲ ਕਰ ਲਿਆ ਨਾ ਅੱਛਾ ਉਹ ਬਜ਼ੁਰਗ ਚਲਦੇ ਜਾਂਦੇ ਬਾਦਸ਼ਾਹ ਉਸਦੇ ਪਿੱਛੇ ਪਿੱਛੇ ਯਾਰ ਮੈਂ ਇਸ ਬੰਦੇ ਨੂੰ ਕੁਝ ਨਾ ਕੁਝ ਦੇਣਾ ਹੈ ਯਾਰ ਇਹ ਤਾਂ ਕੋਈ ਬੜਾ ਮੁਤਕੀ ਤੇ ਪ੍ਰੇਜ਼ਗਾਰ ਬੰਦੇ ਜਿਸਨੇ ਬਾਦਸ਼ਾਹ ਦੀ ਕਦਰ ਨਹੀਂ ਕੀਤੀ ਉਸਦੀ ਵੈਲਿਊ ਨਹੀਂ ਬਾਦਸ਼ਾਹ ਦੀ ਤਾਂ ਮੈਂ ਇਸ ਦੇ ਪਿੱਛੇ ਜਾ ਸਾਂ ਉਹ ਬਾਦਸ਼ਾਹ ਉਸਨੇ ਪਿੱਛੇ ਗਿਆ ਥੋੜਾ ਜਿਹਾ ਅੱਗੇ ਗਿਆ ਬਾਦਸ਼ਾਹ ਨੇ ਉਸ ਬੰਦੇ ਨੂੰ ਰੋਕਿਆ ਕਿ ਮੈਂ ਮਾਫੀ ਮੰਗਣਾ ਤੁਹਾਡੇ ਕੋਲ ਬਾਦਸ਼ਾਹ ਨੇ ਆਖਿਆ ਕਿ ਬਜ਼ੁਰਗ ਪਛਾਣਗੇ ਕਿ ਇਹਨਾਂ ਦੇ ਵਲੀ ਮੈਂ ਤੁਹਾਡੇ ਕੋਲ ਮਾਫੀ ਮੰਗਣਾ ਕਿ ਬਾਦਸ਼ਾਹ ਵੀ ਖੋਪੇ ਖੁਦਾ ਰੱਖਣ ਵਾਲਾ ਬੰਦਾ ਸੀ ਤੇ ਕਿੱਥੇ ਬਾਦਸ਼ਾਹ ਤੇ ਉਹ ਬਾਦਸ਼ਾਹ ਨੇ ਆਖਿਆ ਕਿ ਮੈਂ ਮਾਫੀ ਮੰਗਣਾ ਤੇ ਲੇਕਿਨ ਐ ਅੱਲਾ ਦੇ ਨੇਕ ਵਲੀ ਤੂੰ ਮੰਗ ਮੇਰੇ ਕੋਲ ਕਿਆ ਮੰਗਣਾ ਤੇ ਫਕੀਰ ਨੇ ਆਖਿਆ ਕਿ ਮੈਂ ਤੁਹਾਡੇ ਕੋਲ ਕਿਆ ਮੰਗਾਂ ਦੀਨ ਮੰਗਾਂ ਜਾਂ ਦੁਨੀਆ ਮੰਗਾਂ ਬਾਦਸ਼ਾਹ ਨੇ ਆਖਿਆ ਦੀਨ ਤੇ ਤੁਸਾਂ ਨਾ ਮੰਗੋ ਇਸ ਵਾਸਤੇ ਤੁਸੀਂ ਖੁਦ ਦੀਨ ਦੇ ਬਾਦਸ਼ਾਹ ਹੋ ਠੀਕ ਹੈ ਤੇ ਤੁਸਾਂ ਮੇਰੇ ਕੋਲ ਦੁਨੀਆ ਮੰਗੋ ਤੁਸਾਂ ਜੋ ਮੰਗਸੋ ਮੈਂ ਤੁਹਾਨੂੰ ਦੇ ਸਾਂ ਉਸ ਅੱਲਾ ਦੇ ਵਲੀ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਸੁਣਨੇ ਵਾਲੇ ਉਹਨੇ ਆਖਿਆ ਉਹ ਵਲੀ ਆਦਰ ਯਾਰ ਕਿ ਜਿਸ ਨੇ ਮੈਨੂੰ ਪੈਦਾ ਕੀਤਾ ਜਿਸ ਨੇ ਇਹ ਦੁਨੀਆ ਬਣਾਈ ਹੈ ਮੈਂ ਦੁਨੀਆ ਬਣਾਉਣ ਵਾਲੇ ਕੋਲ ਉਸ ਖਾਲਕ ਨੂੰ ਕਦੇ ਦੁਨੀਆ ਨਹੀਂ ਮੰਗੀ ਤੇ ਮੈਂ ਤੇਰੇ ਕੋਲ ਦੁਨੀਆ ਕੇ ਮੰਗਾ ਯਾਨੀ ਅੱਲਾ ਦੇ ਨੇਕ ਵਲੀ ਜਿਹੜੇ ਨਾ ਉਹ ਇਸ ਕਦਰ ਅੱਲਾ ਦੀ ਇਬਾਦਤ ਦੇ ਇਸ ਕਦਰ ਅੱਲਾ ਦੇ ਇਸ਼ਕ ਦੀ ਗਰਕ ਹੋ ਚੁੱਕੇ ਹੁੰਦੇ ਕਿ ਉਹ ਆਪਣੇ ਵਾਸਤੇ ਦੁਨੀਆ ਵੀ ਨਹੀਂ ਮੰਗਦੇ ਬਸ ਆਪਣੇ ਰੱਬ ਦੀ ਰਜ਼ਾ ਕਿ ਮੇਰੇ ਰੱਬ ਦੀ ਰਜ਼ਾ ਮੈਨੂੰ ਮਿਲ ਜਾਏ ਇਸ ਤੋਂ ਇਲਾਵਾ
So my dear time brothers, today we've been hearing about greed. I think at this moment, Haftabi, the kalam of Amir Sunnat in related to how I wish that we can take the love of the dunya out of our hearts. Amir Sunnat has written many kalams in related to this. If you can read one at least.
وسلم عليك يا حبيب الله آئیے دعائیہ کلمات ہیں استغاثہ پیارے آقا علیہ السلام کی بارگاہ میں پیش کرتے ہیں تو اللہ کرے اس محفل کے صدقے ہمارے بھی دل چینج ہو جائیں اور دل سے دنیا کی محبت نکل جائے دل سے میرے دنیا کی محبت نہیں جاتی دل سے میرے دنیا کی محبت نہیں جاتی دل سے
रात नहीं जाती सरकार गुनाहों की भी आदत नहीं जाती सरकार गुनाहों की भी आदत नहीं जाती मुसलसल है गुनाहों का तसलसल दिन रात मुसलसल है गुनाहों का तसलसल कुछ तुम ही करो ना ये नफूसत नहीं जाती कुछ तुम ही करो ना ये नफूसत नहीं जाती सरकार गुनाहों की भी आदत नहीं जाती नजर कब्र का पुरहोल खड़ा है वो पेश नजर कब्र का पुरहोल खड़ा है अफसोस मगर ये गफलत नहीं जाती अफसोस मगर फिर ये गफलत नहीं जाती दिल से मेरे दुनिया की महब्बत नहीं जाती
My dear Islam brothers, inshallah, our topic today has been on greed. We have another package for you, inshallah. So, inshallah, we'll continue after the package, inshallah. Sallu ala al-Habib sallallahu ta'ala ala Muhammad sallallahu ta'ala alayhi wa sallam.
I would like to say a few things about lalach. Lalach jo hai na ye akal pe parda dal deta hai. Phir insaan jab akal pe parda dal deta hai to phir aap khud dekhein ek jisme akal nahi hoti wo kya kaam karta hai. Jaise bewakoof aadmi hota hai jisko aap mental kehte hain bilkul sahi dikh raha hota hai haath paon bilkul salamat honge लेकिन वो एकदम ऐसी हरकत करता है बोलेंगे अरे बिल्कुल ठीक था क्या हुआ बोलेंगे ये पागल है ये मेंटल हो गया वजह क्या थी एक नेमत एक ब्लेसिंग जो थी अल्लाह ने उससे ले ली आपकी तरह बिल्कुल दिखता होगा लेकिन वो क्या थी उसकी अकल उसकी इंटेलेक्ट जो थी उसकी विजडम जो थी वो चली गई इसलिए उसको अच्छे बुरे की तमीज नहीं रहती उसको पहचान नहीं होती कि अच्छा क्या है और बुरा क्या है यही बात है जब अभी हम जिंदा है हमारी अकल सलामत है लेकिन अकल पे अगर पर्दा डल जाए तो फिर अच्छे बुरे की तमीज नहीं रहती है इसी तरह जब इंसान लालच में आता है तो फिर अच्छे बुरे की तमीज नहीं होती है फिर खौफे खुदा निकल जाता है इश्क रसूल निकल जाता है लोगों से दुश्मनी पैदा होती है माल की मोहब्बत पैदा होती है मजीद यह है कि फितनों को जगाता है अच्छे बुरे की तमीज को बुला देता है लालच की वजह से इंसान जुल्म पर उभर आता है बड़ों के अदब से महरूम कर दिया जाता है भलाई खैरफाई का जज्बा खत्म हो जाता है लालच इंसान को मतलब परस्ती सिखाती है इंसान के दिल से हमदर्दी का जज्बा निकाल देती है आखिरत में भी जिल्लत और रुसवाई का सबब बनता है बेसुकूनी में भी मुब्तला होता है और इसका अंजाम बड़ा बुरा होता है वजह क्या हुई थी लालच अब आप गौर कर लीजिए कि क्या सारी चीजें हमारे अंदर तो नहीं है हमारे मुबल्लिगीन मदनी फूल दे रहे हैं लेकिन आज गौर जरूर करिएगा जहां थोड़ा पैसा दिखता है वहां हम भागते हुए जाते हैं आज ये जो कत्लो गारत गरी हो रही है छीना झपटी हो रही है ये क्या है ये दुनिया की मोहब्बत तो है ये माल की मोहब्बत तो है ये लालच ही तो है और क्या है अगर लालच ना हो तो लोग एक दूसरे के काम आ रहे हो एक दूसरे की मदद कर रहे हो लेकिन अफसोस के साथ इस वक्त जो है लालच कहते हैं ना पीक पे हुआ हुआ है, हर दूसरा जो है वो एक उससे आगे निकलने की कोशिश में लगा हुआ है, एक दूसरे से निकलना है तो नेकियों में आगे निकले। एक लालच थी उस्मान गनी रजी अल्लाह तआला अन्हु को भी, किस चीज की, कि जन्नत में जो है वो आला मकाम मिल जाए, आखरत बेहतर बनाने की, कि जो आया अल्लाह के रास्ते में सदका कर देते थे, खैरात कर दिया कर देते। तो लालच नेकियों की होनी चाहिए, लालच माल की नहीं होनी चाहिए। तो मजीद मदनी फूल देखते रहिए।
MashaAllah, we've been hearing some great Madani Phools from our Vanigran, Fazil Bapu, MashaAllah Azawajal. MashaAllah, Shahid Bhai, one thing you could say, Alhamdulillah, the beautiful environment of Dawat Islami is going into prisons, Alhamdulillah, it's a place where Dawat Islami is actually making them rectify and maybe change from this. And this is why we have these silsilas, this is why we have, Alhamdulillah, this whole organization of Dawat Islami is to make us rectify,
Alhamdulillah,
change our bad habits.
Alhamdulillah, and that is itself. I personally, who have... many of my clients who are in prison, when I got to see them, one of the brothers, he accepted Islam, and I've given him quite a lot of booklets, books of Amir al-Sunnah, and he's been reading them. He spent majority of his life in prison. He came out and he was on the straight path, trying to affect his life, doing anything. But unfortunately, because the lifestyle he had before, and the circle of friends he had before, he got trapped back into that circumstance.
They want to get back to that state again. They've lost out because they've been in lockup, and they're coming. When I come out, oh, I want to get myself back to that level. The cars I'm going to drive in, I was at that time when I went in. I want this is maybe that greed again, even at that state.
It is greed, but some generally do try to change this themselves. But because they're trapped in this vicious circle, they get back into the society, they get back into the friend circle which they have had. Those friends who are still into that criminal lifestyle, they get them back into it. If you do this, you'll get this much money. If you do this, you'll get this much money. And then that greed of earning, because they haven't been able to earn money at all whilst they've been in prison, and when they've come out, they haven't been able to get a job, because once you've been in prison, it's hard to get a job itself. So they don't have the income. And the easy way for them, again, is that back into criminal aspect itself, back to the same lifestyle. Once they get back into the lifestyle, that greed overtakes them again. And then that's what results back into prison itself.
So as I mentioned one point, that there's many people that come out, or just generally there might be viewers on Madani Channel watching, especially after today's Madani Pod, that we want to divert from the bad greed to the good greed. How could we do this? It's mentioned that we want to get rid of this bad greed. One of the ways that we could do this is look at those people who are deprived of what we do have. For example, now, people, what do they complain about today? Brother, I've got a 3-bedroom house. Look at him, he's got a 5-bedroom house.
Mm.
At least Allah's giving you a 3-bedroom house.
Allah.
What about those people that are sleeping on the street? They're sleeping on the road. And you think to yourself, oh, look at his car, look at my car. Allah's given us legs, we can walk where we want. Allah's given us a car. How about those people who are in a wheelchair for the rest of their life? So hopefully if we adopt this mindset, this mentality, that I am going to look at those people who are less fortunate than me, then inshallah, if we have this mindset, if we have this mentality, inshallah, this bad greed will go and we will develop this good greed. You mentioned one Madani Phool about Bapu, alhamdulillah, may Allah bless him. If you look at Shaykh Tariqat Amir al-Sunnat, when he's doing the Madani Muzakra, as soon as he gets a chance, as soon as the question's being asked, what did he do? He has a notepad with him.
Allah.
And as he gets the chance, he's writing the word Allah. Allah, Allah. Why is this using even those few moments to do the dhikr of Allah? If you look at Amir al-Sunnat, when sometimes people are asking him a question, you could hear him on the microphone, he's saying, Sallallahu ala Muhammad. Meaning he's reciting good dhikr. So this is good greed. This is what we must divert our mindset and our attention to.
It's like a buzurg ka waqia na, wo jab
ke wo likhne wale se kalma kaane ka na unho
ji
usne nahi तो उसकी कट्टी ना चाकू ना तो उसने वो बनाने होने से गुमोर फिर सही नहीं दुआता भाई सही ना लिखने होने से वो उसकी दूसरे त्राशने से ना उसने भी जिक्र उल्ला करना
अल्लाह
कई भी टाइम ना रहा तो कोर उसको मतलब उन्हें ये गल नहीं करा हर गल ना लालच है इसमें भी लालच है उसमें भी लालच है ये गल आएगी अच्छों की बस मैं उनसे गल करने से ना सोचा देखो मेरी दसो बच्चे की नर्सरी पे जाने उसे कुछ बारे उसको मिलता भी है कोई ना कुछ सीख सी फिर स्कूल गया कुछ सीखे उसे होया कोई गल्ला हो गया फिर कॉलेज गया एक भी कोई किताब है एक भी आर्ट कोई इतिहास उन्होंने क्या एक सूर है बेचारे ने दसो नमी की ਜਦ ਨਾ ਘਰ ਵੀ ਗੱਲ ਹੋਈ ਨਾ ਉੱਥੇ ਹੋਈ, ਉਹ ਵਿਚਾਰੇ ਜੋ ਕੋਈ ਤਖਨੇ ਪਿਓ ਕਰਨੇ ਨਾ ਪਏ, ਤਰਬੀਅਤ ਕੁਛ ਹੋ ਸੀ ਏ ਅਸੀਂ ਤੁਸੀਂ ਦਾਅਵਾ ਦਿੰਦੇ ਹਾਂ ਅੱਛੋ ਅਸਲ ਇਜਤਮਾ ਵਿੱਚ ਬੱਚੇ ਆਨੋ ਨਾਲ ਕਾਫਲੇ ਜਾਣੇ ਆਨੋ ਬੱਚੇ ਆਨੋ ਨਾਲ ਇਨਸ਼ਾ ਅੱਲਾਹ ਉੱਥੇ ਕੁਝ ਨਾ ਕੁਝ ਦੂਰ ਸਿੱਖ ਸਕ
Majid Islam Reservoir Majid Channel, Alhamdulillah, we've been listening regarding our topic greed. And we're going to move on to the sunnah. And the sunnah which we want to mention, and like Hafiz Bhai been mentioning, it's very important that we educate our children in regards to the matters of greed. And how we will be able to do this is when we get them into a habit, we give them a few sweets and we say them, go and share it with your brothers and sisters. Or even a bar of chocolate, just for an example, you say that you break it in equal halves and you give them out. And this is how they will learn. We will learn to give. You know, the state is, sadly, is that if someone comes into our house, we say, oh, what are we going to do? Nothing's cooked. Nothing's been made, right? We're still thinking, although it doesn't take long, we still don't want to be giving what we have. Right? Oh, this is the food for tonight.
ਦਾਵਤ ਇਹਨਾਂ ਦੇਣੇ ਪਤਾ ਨਹੀਂ ਆਸੀ ਤੇ ਯਾਰਾ ਖਾਣਾ ਬਣਾਉਣਾ ਪੈ ਜਾ ਸੀ, ਇਹ ਕਰਨਾ ਪੈ ਜਾ ਸੀ, ਸੋ ਬੱਚਿਆਂ ਦੇ ਸਾਹਮਣੇ ਉਹਨਾਂ ਅੱਗੇ ਖਾਣਿਆਂ ਨਹੀਂ ਰੱਖੋ, ਉਹਨਾਂ ਅੱਗੇ ਖਿਦਮਤਾਂ ਕਰ ਸੋ, ਬੱਚੇ ਵੀ ਸਿੱਖ ਸਨ ਨਾ ਮਹਿਮਾਨ ਫਿਰ ਮਹਿਮਾਨ ਇਸ ਨਾ ਤੇ ਕਿਆ ਹੋਣੀ ਉਸ ਬਰਕਤਾਂ
ਅੱਲਾਹ
ਅਕਬਰ ਰਿਜ਼ਕ ਆਪਣਾ ਅੰਨਾ ਗੁਨਾਹ ਕਿੰਨ ਦਿਨਾਂ
ਅੱਲਾਹ ਅਕਬਰ ਸੋ ਮਾਈ ਡੀਅਰ ਇਸਲਾਮ ਬ੍ਰਦਰਸ ਐਂਡ ਸਿਸਟਰਸ ਇਨਸ਼ਾਅੱਲਾ ਵੀ ਟਰਨ ਟੂ ਆਵਰ ਸੁਨਨਾ ਆਫ ਟੂਡੇ ਐਂਡ ਦ ਸੁਨਨਾ ਆਫ ਟੂਡੇ ਇਜ਼ ਈਟਿੰਗ Because we've mentioned a lot regarding food today, so I think it would be ideal to mention regarding the sunnah of eating. And alhamdulillah, there are many sunnahs of the beloved Prophet sallallahu ta'ala wa sallam. There are many things the Prophet sallallahu ta'ala wa sallam liked himself. And inshallah, we will hear regarding some of this. And one of the few things I want to mention is, the Prophet sallallahu ta'ala wa sallam, he would like milk. And the Prophet sallallahu ta'ala wa sallam, he would like dates. These were things which were dear to the Prophet sallallahu ta'ala wa sallam. And if we... Whenever, you know, we should try to adopt the sunnah and drink milk, eat dates, because these were the blessed sunnah. Inshallah, Wasim Bhaiji mentioned some regarding something of the sunnah.
Bhai, one of the sunnahs before eating is that you say Bismillah. So whenever we eat any food, we should do we say Bismillah. And after we have eaten, we should say Alhamdulillah. One thing I'll say here is that many of us, we eat 2-3 times a day. And many of us, we're going to be eating before we go to sleep today. There's thousands and millions of people across the whole world at this moment in time. They are sleeping hungry. They have not eaten anything before they have gone to sleep. So whenever we eat food, we should do the shukr of Allah. We should thank Allah that He has given us food.
So basically starting with the name of Allah and then thanking Him for what He has given us. Ji Shahid Bhai, inshallah.
Alhamdulillah, Usim Bhai has given a beautiful prayers on this. So when we eat food itself, and then we complain there's no blessings. But if you look at the Prophet, one of the sunnah is that if you eat collectively as a family, the amount of blessings eating together, you know, it's enormous itself. But unfortunately, nowadays, what we'll do is, the son will pick up his food, he'll go into one room. Father will pick up his food, he'll go into another room. And instead of sitting down together, eating collectively, we're in separate rooms itself. And what we tend to do is, we'll just eat as much as we can, whether we use spoons, forks, and knives, whatever, but we forget eating with the fingers, using your hands, you know, eating with that, the blessings, everything itself. You know, we've left that sunnah completely. And it's humble request that, you know, views on Madani channel, brothers, if we can act upon this itself, eat collectively as a family, eat with your hands, rather than using cutlery itself.
MashaAllah, the few beautiful things, especially eating with the family, and Nigrani Shura actually mentions this, sometimes he says, you know, the husband and the wife, they have their food upstairs. The mother and the father, they're eating downstairs, and, you know, the food comes out, and they're hiding it as they're taking it, you know. Mm-hmm. To be honest with you, till we don't learn to sit and eat together, that blessing, that barakah from me, we won't find that in it.
That has to be separating the children away from the family, that family unity which we have, the blessing we have, because we don't sit together. Mm. You know, as Wasim Bhai said, you know, some of the 2 times a day, 3 times a day, but at least once a day, sit together as a family and have the meal together itself.
ਕੱਪੜੇ ਵੀ ਲਾਣੇ ਸਹਿਣਾ ਵੀ ਆ ਤੇ ਨੀਅਤ ਕੀ ਨਾ ਕਰੀਏ ਸਰਕਾਰ ਇਸ ਤਰ੍ਹਾਂ ਕਰਨੇ ਸੇ
ਸਵਾਬ
ਲਬਸੀ ਨਹੀਂ ਸੁਨਤ ਨਾ ਸਵਾਬ ਲਬਸੀ ਜਿਹੜੇ ਖਾਣੇ ਸੋ ਪਹਿਲਾਂ ਤੇ ਬਾਅਦ ਆਤੋ ਹੈ ਨਾ ਉਸ ਰਿਜ਼ਕ ਹੀ ਅੱਲਾਹ ਤਾਲਾ ਫਰਾਹੀ
ਅੱਲਾਹ ਸੁਭਾਨ ਬਿਊਟੀਫੁਲ
ਅਸਾਂ ਕਦੇ ਵੀ ਨਾ ਧੋਨੇ ਹਰ ਵੇਲੇ ਰੋਣੇ ਰਹਿੰਦੇ ਪੂਰਾ ਨਹੀਂ ਹੋਣਾ ਪੂਰਾ ਨਹੀਂ ਹੋਣਾ ਪੂਰਾ ਨਹੀਂ
ਹਫੀਜ਼ ਭਾਈ ਡਿਫਿਕਲਟ ਹੋ ਜਾਂਦਾ ਉਧਰ ਜਾ ਕੇ ਹੱਥ ਕੰਮ
ਕਰ ਠੀਕ ਹੈ ਫਿਰ ਰੋਣੇ ਰਹੋ ਨਾ ਰੋਣੇ ਰਹੋ ਫਿਰ ਬੈਠੇ ਟਾਮ ਆਦੇ ਰਹੋ ਪੂਰਾ ਨਹੀਂ ਹੋਣਾ ਪੂਰਾ ਨਹੀਂ ਹੋਣਾ ਇੱਕ ਗੱਲ ਦੂਸਰੀ ਗੱਲ ਇਹ ਹੈ खाने खाने वेले जिन्होंने कोशिश करा है बंदा के हर पासे हाथ नहीं मारना
वेरी इंपोर्टेंट
अपने सामने जरा कोई 10-12 किस्म के पेड़ है चलो चाहिए
आज की चापी के साथ ग्रीड में भी शामिल हो जाता है ना
सारा ही मैं खाई के ना
तो मिट्टी के बर्तन कोशिश करें
जिन बर्तन की कोशिश करो उसे इस्तेमाल करा बंदा उसे पीना चाहिए ना और कोशिश करो कि ये सारिया गल्ला बच्चों ने सामने उस भाई दुआ पढ़िए कि नहीं तो दुआ पढ़ी
अपनी पढ़ी होगी
दुआ सर मैं आते इच्छा जरा बाओ ना कुछ है मैं आते इच्छा क्यों खाना खाने से पहले ऐसा तो बच्चे भी तकने पे जो तू तुसे खा लग दुआ पढ़ो एक बार दो बार महीने बाद बच्चे भी पढ़ सन बन याद हो जाए 80% असन बच्चे बार बार आने से तकीत सीखने करने असा ना आतो ने ना बिस्मिल्ला पढ़ी ना शुक्र किया बल्कि आने जरा खाने से बाद शुक्र करे इस तरह उस रोजेदार आ रहा है जिस रोजा रखा हुआ
माशाल्लाह जी आप साहब आपने भी कुछ कहना है
जी एक सुन्नत खाने के मुतालिक जरिए है ये बड़ी इम्पोर्टेंट मन लगी कि जिस तरह खाना खाने ना इन चुबा चुबा के यानी सही चुबा के एक नवाला खा लगे फिर दूसरा साड़ा हाल पता क्या होंगे ऐसा खाना खान लगे ना एक नवाला एक साइड तो होंगे दूसरा नवाला दूसरी साइड तो होंगे त्रिया हाथ भी हाथ भी चुंदे
लालच
लालच आ जाने तो बेहतर है कि पहले एक नवाला हजम कर लो उस बाद दूसरा तनो से फिर खाओ इसने चाहिए कि तुम पेट की बीमारियां तो
नहीं हो
MashaAllah, Madi Islam Brothers Views of Madi Islam, we've learnt many great sunnahs of eating, inshallah. We will try to bring a lot of these because these were only few which were mentioned. There are so many things regarding the method of eating and what, how the Prophet ﷺ ate, inshallah. So inshallah, keep on watching these silsilas on Madani Channel, inshallah. Watch these programs on Madani Channel, inshallah. You will gain all this type of knowledge, especially what we learnt about today regarding Greece. I want to mention to you regarding the wazifa of today. Many of you might be waiting. And the wazifa for today was regarding that saving you, protecting yourself from magic. And this wazifa is the one who reads this 7 times every day and performs dhamm on yourself. Then inshallah he will be protected from magic inshallah well. And this wazifa is ya muhyi ya mumitu ya muhyi ya mumitu ya muhyi ya mumitu 7 times inshallah well. So he'll be protected from magic
nate je jaha kasno likhya bhi ata ko na isa maro likhne madhyana ne banda sahi se kari pada hai ate jis bande chahna na wo school उसे पर जादू ना हुआ है
जी
जादू ना हुआ है वजीफा कितनी बार पढ़ना जी रोज
7 times
फिर क्या करना दम करना
दम करना
पढ़ी तो दम करना जो वजीफा लिखा इंशाअल्लाह सो की जनाना अल्लाह तो करम किसी दे को जादू नहीं होगा
सो माय डियर टाइम ब्रदर्स एंड व्यूअर्स ऑन मनी चैनल टुडे वी हैड ए वेरी इंटरेस्टिंग टॉपिक रिगार्डिंग गुरीज मेनी थिंग्स वर कवर्ड इन दिस इंशाअल्लाह वी विल टेक सम लास्ट फ्यू मदनी फूल बिकॉज़ आवर टाइम इज कमिंग टू एंड This is it's a huge topic. So many hours, so many things could have been mentioned. I'm sure the brothers here would want to mention many other things. But just to round it up, inshallah, well, Wasim bhai, what lesson, what Madani Pool can you give up just for in related to greed, inshallah? Last few Madani Pool, inshallah.
In regards to the final Madani Pool, so I would like to say that, alhamdulillah, today we have heard about good greed, what good greed is, and also we've heard about bad greed. In regards to this, there's many times in our life where we've got the opportunity to perform good deeds. Now, for example, you're driving. Apart from driving, you're just looking on the road. If you, at that time, recite Durood-e Pak upon the Prophet sallallahu alaihi wasallam, you're using that time properly, you're using it properly, meaning otherwise you can get a reward. Now, for example, you've got a few minutes. If you recite Surah Yasin, you'll get the reward of reciting the Holy Quran 10 times, inshallah. Surah Ikhlas, if you recite it 3 times, you'll get the reward of reciting one whole Holy Quran, inshallah. How long will it take you to recite Surah Ikhlas 3 times? Maybe 1 minute, 1.5 minutes. So the final point that I want to mention here is that we should try to use our time properly and inshallah Azza wa Jal earn many good deeds, inshallah, in return.
MashaAllah. Shahid bhai, inshallah.
This greed for the materialistic things of the world can never satisfy your heart. No matter how much you earn, it will always be there. For example, if you love wealth and you keep on putting in your pocket, but if your pocket is ripped, you're never going to be able to fill your pocket. No matter how much you put in there. Likewise, the greed for the heart it's never going to fulfill. If you really want to be greedy about something, be greedy about doing righteous deeds. Be really greedy about, you know, pleasing Allah Almighty, doing your good actions which will help you in the hereafter itself. And the best way of it is seeking knowledge. If someone, you know, was seeking knowledge, you should have that, you know, desire of seeking knowledge as well. So that if this person can seek knowledge, why can't I? This person is not more special than me. If he can, you know, get his children to become Hafiz al-Quran or Al-Medin, why can't I not get my children to do the same? And this will help us, not only this world, but the hereafter as well. So this is the greed we should have, is to seek knowledge about deen, which will help us in the hereafter as well.
ਉੱਥੇ ਸਾਹਮਣੇ ਬੜਾ ਸਾਰਾ ਖੱਡਾ ਬਣਿਆ ਹੋਇਆ ਹੈ। ਇੱਕ ਬੰਦਾ ਗਿਆ ਤਾਂ ਟੱਠਾ ਵਿੱਚ, ਦੂਆ ਵੀ ਗਿਆ ਟੱਠਾ ਵਿੱਚ, ਤ੍ਰੀਆ ਵੀ ਗਿਆ ਟੱਠਾ ਵਿੱਚ, ਤੇ ਮੈਂ ਵੀ ਤੱਕਣਾ ਪਿਆ ਤੇ ਮੈਨੂੰ ਵੀ ਪਤਾ ਮੈਂ ਉੱਥੇ ਜੁਲਿਆ, ਮੈਨੂੰ ਵੀ ਪਤਾ ਟੱਠਾ ਪਿਆਸਾ ਮੈਂ ਵਿੱਚ ਜੀ। ਹੁਣ ਮਾੜੇ ਕੋਲ ਬੜਾ ਬੇਵਕੂਫ ਹੋ ਸੀ ਕੋਈ, ਅਸਾਂ ਨੂੰ ਪਤਾ ਕੀ ਹਾਲਤ ਕਹੀਏ, ਚਾਹੇ ਚੂਸ ਪੇਪਰ ਤੇ ਹੈ ਕਦਾ ਹੈ, ਬਲੋਟਿੰਗ ਪੇਪਰ ਆਉਂਦੇ ਸੀ ਇੰਗਲਿਸ਼,
ਅੱਛਾ
ਅਸੀਂ ਪੰਜਾਬੀ ਕਹਿੰਦੇ ਸਿਆਹੀ ਚੂਸ, ਅਮਾਲ ਕਰਨੇ ਨਾ ਜੰਗ ਚੜੀ ਜਾਣੇ ਦਿਲਾਂ ਪਰ, ਗੱਲਾਂ ਅਸਰ ਹੀ ਕੋਈ ਨੀ ਕਰਨੀਆਂ, ਤੇ ਅਸਰ ਤਾਂ ਹੀ ਕਸਨ ਕੁਛ ਨੇਕ ਬੰਦੇ ਕੋਲ ਜਾ ਸਕਦਾ, ਸਿੱਧੀ ਜੀ ਗੱਲ ਦੀ ਸੋਬਤ ਚਾਹੀ ਨਹੀਂ ਹੈ। ਅੱਛਾ ਮੇਰੇ ਹਾਲ ਸੁਣਨਾ ਜੈਸਾ ਬੰਦਾ ਮੈਂ ਸਮਝਿਆ ਨਹਿਮਤ ਹੈ ਕਿ ਉਹਨਾਂ ਕੋਲ ਜਾਈਏ, ਉਹਨਾਂ ਕੋਲ ਬਹਿ ਬੰਦਾ, ਉਹਨਾਂ ਨੇ ਗੱਲਾਂ ਸੁਣਨਾ, ਚਲੋ ਉੱਥੇ ਨਹੀਂ ਜੈਸਾ ਉੱਥੇ ਮਦਨੀ ਮਜ਼ਾਕਰ ਆਉਣਾ ਆਰਫ
ਮਾਸ਼ਾਅੱਲਾ ਦ ਕੰਪਨੀ ਆਫ ਦੀਸ ਪੀਪਲ ਜੀ ਦੇ ਰਿਮੂਵ ਦਿਸ ਗਰੀਡ ਆਫ ਦਾ ਵੈਲਥ ਐਂਡ ਰੀਲੀ ਆਈ ਹੈਵ ਸੀਨ ਦੈਟ ਇਨ ਦ ਕੰਪਨੀ ਆਫ ਅਮੀਲੇ ਸੁਨਾ ਦਾਮਤ ਬਰਕਾਤ ਮਨਾਲੀਆ ਦੋਜ਼ ਹੂ ਗਾਨ ਦੇ ਇਟਸ ਲਾਈਕ ਦੇ ਡੋਨਟ ਵਾਂਟ ਟੂ ਨੋ ਐਨੀਥਿੰਗ ਆਫ ਦਾ ਦੁਨੀਆ ਇਸ ਦੇ ਸਟੇਟ ਵੀ ਕਮਸ ਲਾਈਕ ਦੈਟ This is why you got people getting ready for Barama, traveling in the way of Allah subhanahu wa ta'ala. The effects of these people when they announce it. He asked them to specifically kehna chahte hain
ke zahir ek lalach ki bimari hai na te isna hal baki hona chahiye aur yaad ek kamil peer murshid kar sakde hain te ya fir tusi is tarah kariya karo ke raat de time jela duniya so jandi hai us time agar wuzu karke apne rab di bargah de jagar arz kiti jaye ya Allah ਮੈਨੂੰ ਇਹ ਬਿਮਾਰੀ ਹੈ ਤੇ ਮੇਰੇ ਚਾਣ ਦੇ ਬਾਵਜੂਦ ਹੀ ਨਹੀਂ ਨਿਕਲਨੀ ਪਈ ਤੇ ਇਹ ਅੱਲਾ ਅਗਰ ਤੂੰ ਇਸ ਦਾ ਕੋਈ ਹੱਲ ਫਰਮਾ ਦੇ ਤੇ ਇਸ ਤੋਂ ਬੜੀ ਮੈਂ ਕਹਿੰਦਾ ਕਿ ਨਿਮਤ ਹੋ ਸਕਦੀ ਹੈ ਜੇ ਅਗਰ ਆਪਣੇ ਰੱਬ ਦੀ ਬਰਗਾਹ ਵਿੱਚ ਅਰਜ਼ ਕੀਤੀ ਜਾਏ ਤੇ ਉਮੀਦ ਹੈ ਕਿ ਉਸ ਬਰਗਾਹ ਦੇ ਵਿੱਚ ਕੋਈ ਖਾਲੀ ਲੋਟਿਆ ਨਹੀਂ ਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਹੈ ਝੂਠ ਦੀ ਬਿਮਾਰੀ ਹੈ ਜਾਂ ਕੋਈ ਵੀ ਕਿਸੇ ਕਿਸਮ ਤੋਂ ਗੁਨਾਹ ਕਰਦੇ ਹੋ ਛੁੱਟ ਨਹੀਂ ਰਿਹਾ ਤੇ ਬਸ ਆਪਣੇ ਰੱਬ ਦੀ ਬਰਗਾਹ ਵਿੱਚ ਬੈਠ ਜਾਓ ਔਰ ਕਿਆਦਨ ਕਿ ਉਸ ਬਿਮਾਰੀ ਨੂੰ ਇਲਾਜ ਕਰਵਾ ਕੇ ਉਠੋ ਅੱਲਾ ਦੀ ਬਰਗਾਹ ਦੀ ਜੋ ਤੇ ਇਨਸ਼ਾਅੱਲਾ ਜ਼ਰੂਰ ਉਸ ਬਿਮਾਰੀ ਦਾ ਹੱਲ ਹੋ ਸੀ
ਇਨਸ਼ਾਅੱਲਾ ਸੋ ਮਾਈ ਡੀਅਰ ਸਟੈਂਡਰਡ ਰਿਵਿਊਜ਼ ਆਫ ਮਦਨੀ ਚੈਨਲ ਯੂ ਬੀਨ ਵਾਚਿੰਗ ਪਾਥ ਟੂ ਸਕਸੈਸ ਐਂਡ ਆਵਰ ਟਾਪਿਕ ਹੈਜ਼ ਬੀਨ ਔਨ ਗਰੀਡ ਐਂਡ ਵੀ ਹੈਵ ਹਰਡ ਮਨੀ ਮਦਨੀ ਪੋਸਟ ਥਰੂ ਆਊਟ ਟੂ ਬੀ ਆਨੈਸਟ ਵਿਦ ਯੂ ਵੀ ਡਿਡਨਟ ਐਕਚੁਅਲੀ ਗੈਟ ਅ ਚਾਂਸ ਟੂ ਕਵਰ ਹਾਊ ਵੀ ਕੈਨ ਓਵਰਕਮ ਦਿਸ ਇਨ ਦਿਸ ਬਟ ਅਲਹਮਦੁਲਿਲਾਹ ਲਾਸਟ ਮਦਨੀ ਪੋਸਟ ਫਰਮ ਆਵਰ ਹਾਫਿਜ਼ ਸਾਹਿਬ ਵਿਚ ਹੀ ਮੈਂਸ਼ਨਡ ਰਿਗਾਰਡਿੰਗ ਇਫ ਰੀਲੀ ਵੀ ਵਾਂਟ ਟੂ ਗੈਟ ਆਊਟ ਆਫ ਦਿਸ ਹੈਬਿਟ ਵੀ ਵਾਂਟ ਟੂ ਗੈਟ ਰਿਡ ਆਫ ਦਿਸ ਹੈਬਿਟ ਆਫ ਗਰੀਡ for the love of wealth, the love of property, love of the dunya, then turn into the court of the Almighty Allah subhanahu wa ta'ala. Raise your hands in the court of Allah subhanahu wa ta'ala. Ask Him, Ya Allah, take this habit of greed out of our heart and give us the greed for the akhirah. Give us greed for the akhirah. Give us the love for the akhirah. Ya Allah, we'll take the love of the dunya out of our hearts and give us the love for the akhirah. Let's make this a habit, my dear Islam brothers and viewers of Mandi channel. Ask in the court of Allah subhanahu wa ta'ala, whatever illness is, whatever problems we go through in the world, whatever the topics which we have covered, if you want to get out of some of these bad habits, then turn into the court of the Almighty Allah subhanahu wa ta'ala. Allah subhanahu wa ta'ala is the most merciful. He is the one who will remove these habits. And we make dua in the court of Allah, that Allah subhanahu wa ta'ala move the habit of greed from our hearts, and that we maybe have the love for the akhirah. My dear Islam brothers, keep on watching Madani channel. صلوا على الحبيب صلى الله تعالى على محمد صلى الله عليه وسلم
The path of knowledge is the way to Jannah The path of knowledge is the way to Jannah The path of knowledge is the way to Jannah جن